ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਸਰਕਾਰ ਪਿਛਲੇ ਸਾਲ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਈ ਨੀਤੀਆਂ ਬਣਾ ਚੁੱਕੀ ਹੈ। ਲੰਘੀਆਂ ਸੰਘੀ ਚੋਣਾਂ ਵਿੱਚ ਵੀ ਪ੍ਰਵਾਸ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਵੱਡਾ ਮੁੱਦਾ ਬਣੇ ਰਹੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਸਰਕਾਰ ਨੇ ਕਈ ਸਖ਼ਤ ਨਿਯਮ ਸੁਣਾਏ ਸਨ, ਜਿਨ੍ਹਾਂ ਵਿੱਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਲਈ ਫੀਸਾਂ ਵਧਾਉਣਾ ਅਤੇ ਵੀਜ਼ਾ ਪ੍ਰੋਸੈਸਿੰਗ ਵਿੱਚ ਲੰਬਾ ਸਮਾਂ ਲਗਾਉਣਾ ਸ਼ਾਮਲ ਹੈ। ਇਹਨਾਂ ਨਿਯਮਾਂ ਦਾ ਆਸਟ੍ਰੇਲੀਆ ਦੇ ਪ੍ਰਾਈਵੇਟ ਕਾਲਜਿਸ ਅਤੇ ਇੰਸਟੀਟਿਊਟਸ ਉੱਤੇ ਮਾੜਾ ਪ੍ਰਭਾਵ ਪੈ ਚੁੱਕਾ। ਕਈ ਪ੍ਰਾਈਵੇਟ ਕਾਲਜਿਸ ਤਾਂ ਬੰਦ ਹੋਣ ਦੀ ਕਗਾਰ ਉੱਤੇ ਆ ਚੁੱਕੇ ਨੇ, ਜਿਸ ਦੇ ਚਲਦਿਆਂ ਉਹਨਾਂ ਵਿੱਚ ਦਾਖਲਾ ਲੈ ਚੁੱਕੇ, ਪੜ੍ਹਾਈ ਖਤਮ ਕਰਨ ਵਾਲੇ ਅਤੇ ਕੰਮ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ। ਅਜਿਹਾ ਹੀ ਕੁਝ ਹੋਇਆ ਅਮਰਿੰਦਰ ਨਾਲ। ਇਹਨਾਂ ਦੀ ਸੁਰੱਖਿਆ ਲਈ ਇਹਨਾਂ ਦਾ ਨਾਮ ਅਤੇ ਆਵਾਜ਼ ਬਦਲ ਦਿੱਤੀ ਗਈ ਹੈ, ਜਿਨ੍ਹਾਂ ਨੂੰ 2023 ਵਿੱਚ ਡਾਰਵਿਨ ਵਿੱਚ ਵੋਕੇਸ਼ਨਲ ਐਜੂਕੇਸ਼ਨ ਦੇਣ ਵਾਲੇ ਇੰਟਰਨੈਸ਼ਨਲ ਹਾਊਸ ਸਿਡਨੀ ਵਿੱਚ ਸਟੂਡੈਂਟ ਸਰਵਿਸਿਜ਼ ਆਫਿਸਰ ਦੀ ਨੌਕਰੀ ਮਿਲੀ ਸੀ। ਅਮਰਿੰਦਰ ਉਸ ਇੰਸਟੀਟਿਊਟ ਵਿੱਚ ਐਡਵਾਂਸ ਡਿਪਲੋਮਾ ਵੀ ਪੜ੍ਹ ਰਹੇ ਸੀ। ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਜਿੱਥੇ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ ਕੈਜੂਅਲ ਜਾਂ ਕੈਸ਼ ਜੌਬਸ ਕਰਦੇ ਨੇ, ਉੱਥੇ ਉਹਨਾਂ ਨੂੰ ਇੱਕ ਸੁਰੱਖਿਅਤ ਨੌਕਰੀ ਮਿਲ ਗਈ ਹੈ। ਪਰ ਅਜਿਹਾ ਬਹੁਤਾ ਲੰਬੇ ਸਮੇਂ ਤੱਕ ਨਹੀਂ ਚੱਲਿਆ, ਕਿਉਂਕਿ ਜਨਵਰੀ 2025 ਵਿੱਚ ਉਹਨਾਂ ਦੀ ਕੰਪਨੀ ਬੰਦ ਹੋ ਗਈ।
It was a part-time permanent job because I was on a student visa, so I could only work part-time, but it was a permanent contract. So I thought that I would be more protected if I had a permanent contract, but then when this happened, I realized that as a migrant, I do not have the same rights. I cannot access the same safety net as an Australian or a resident.
ਜਿੱਥੇ ਅਮਰਿੰਦਰ ਦੇ ਜ਼ਿਆਦਾਤਰ ਆਸਟ੍ਰੇਲੀਅਨ ਸਹਿਯੋਗੀ ਸਰਕਾਰ ਦੀ ਫੇਅਰ ਇੰਟਾਈਟਲਮੈਂਟਸ ਗਾਰੰਟੀ ਅੰਦਰ ਸੁਰੱਖਿਅਤ ਸਨ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕੱਚੇ ਵੀਜ਼ਾ ਉੱਤੇ ਹੋਣ ਕਾਰਨ ਅਮਰਿੰਦਰ ਇਸ ਸਕੀਮ ਲਈ ਯੋਗ ਨਹੀਂ ਸੀ, ਜਿਸ ਦਾ ਮਤਲਬ ਹੈ ਕਿ ਅੱਜ ਤੱਕ ਵੀ ਕੰਪਨੀ ਦੇ ਬੰਦ ਹੋਣ ਤੋਂ ਬਾਅਦ ਉਹਨਾਂ ਨੂੰ ਹਜੇ ਤੱਕ ਕੁਝ ਤਨਖਾਹ ਜਾਂ ਹੋਰ ਹੱਕ ਨਹੀਂ ਦਿੱਤੇ ਗਏ।
I don't think I will ever be compensated because I doubt there's money to be found. But I would really hope that in the future, nobody else has to go through this same situation. Also to at least be something that is more talked about, because I have not heard about this until it happened to me. I think that every migrant should know that this is something that could happen to them.
ਇੰਡੀਪੈਂਡੈਂਟ ਟਰਸ਼ਰੀ ਐਜੂਕੇਸ਼ਨ ਕਾਉਂਸਲ ਆਸਟ੍ਰੇਲੀਆ ਦੇ ਚੀਫ ਐਗਜ਼ੀਕਿਊਟਿਵ ਫੈਲਿਕਸ ਪੈਰੀ ਦੱਸਦੇ ਨੇ ਕਿ ਜੋ ਅਮਰਿੰਦਰ ਦੀ ਕੰਪਨੀ ਨਾਲ ਹੋਇਆ ਉਹ ਬਹੁਤ ਸਾਰੇ ਛੋਟੇ ਐਜੂਕੇਸ਼ਨਲ ਇੰਸਟੀਟਿਊਟਸ ਨਾਲ ਹੋ ਰਿਹਾ। ਪਿਛਲੇ ਸਾਲ ਆਸਟ੍ਰੇਲੀਆ ਦੀ ਸੰਘੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਘਟਾਉਣ ਦਾ ਫੈਸਲਾ ਆਸਟ੍ਰੇਲੀਆ ਦੇ ਕਈ ਛੋਟੇ ਪ੍ਰਾਈਵੇਟ ਕਾਲਜਿਸ ਅਤੇ ਇੰਸਟੀਟਿਊਟਸ ਉੱਤੇ ਦੇਖਣ ਨੂੰ ਮਿਲ ਰਿਹਾ।
We saw a big downturn for students applying to come or even considering lodging an application to come to Australia to undertake skills training courses, but also English language programs. The outcome of these things is that independent providers are the ones that singled out at the end of the day, or that they're the ones that certainly feel the biggest impact. And it's the people that they employ. So they employ a significant workforce, and when their business starts to suffer, those people lose their jobs.
ਜੇ ਅੰਕੜਿਆਂ ਦੀ ਗੱਲ ਕਰੀਏ ਤਾਂ 2021 ਵਿੱਚ ਲਗਭਗ 1,62,000 ਵਿਦਿਆਰਥੀਆਂ ਨੇ ਆਸਟ੍ਰੇਲੀਆ ਦੇ ਇੰਡੀਪੈਂਡੈਂਟ ਹਾਇਰ ਐਜੂਕੇਸ਼ਨ ਕਾਲਜਿਸ ਵਿੱਚ ਦਾਖਲਾ ਲਿੱਤਾ ਸੀ, ਪਰ ਇਹਨਾਂ ਵਿੱਚੋਂ ਅੱਧੇ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ। ਕਾਨੂੰਨੀ ਤੌਰ ਉੱਤੇ ਜੇਕਰ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਐਜੂਕੇਸ਼ਨਲ ਇੰਸਟੀਟਿਊਟ ਬੰਦ ਹੋਣ ਵਾਲਾ ਹੋਵੇ ਤਾਂ ਉਸ ਵਿਦਿਆਰਥੀ ਨੂੰ ਸਰਕਾਰ ਦੀ ਟਿਊਸ਼ਨ ਸੁਰੱਖਿਆ ਸੇਵਾ ਦਾ ਅਧਿਕਾਰ ਹੁੰਦਾ। ਇਹ ਸੇਵਾ ਵਿਦਿਆਰਥੀਆਂ ਨੂੰ ਵਿਕਲਪ ਕੋਰਸ ਲੱਭਣ ਅਤੇ ਪਿਛਲੇ ਪ੍ਰਦਾਤਾ ਤੋਂ ਪੂਰਾ ਰਿਫੰਡ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਨੇ। ਜੇਕਰ ਤੁਸੀਂ ਵੀ ਅੰਤਰਰਾਸ਼ਟਰੀ ਵਿਦਿਆਰਥੀ ਹੋ ਜਾਂ ਰਹਿ ਚੁੱਕੇ ਹੋ ਤੇ ਆਪਣਾ ਅਨੁਭਵ ਸਾਡੇ ਨਾਲ 0439799767 ਉੱਤੇ ਸਾਂਝਾ ਕਰੋ। SBS ਨਿਊਜ਼ ਤੋਂ ਵਿੰਗ ਕੁਆ ਦੀ ਇਹ ਰਿਪੋਰਟ ਪੰਜਾਬੀ ਤੱਕ ਤੁਹਾਡੇ ਰਾਹੀਂ ਲੈ ਕੇ ਆਈ ਹਾਂ। ਮੈਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।